ਰੋਜ਼ ਹੀ ਆਪਾਂ ਭਜਨ ਕਰਨੇ ਆ, ਸਿਮਰਨ ਕਰਨੇ ਆ, ਨਾਮ ਜਪਨੇ ਆ। ਫਿਰ ਅੱਜ ਦਾ ਦਿਨ ਜਿਹੜਾ ਹੈ, ਅੱਜ ਦਾ ਦਿਨ ਬਾਕੀਆਂ ਤੋਂ ਕੁਝ ਵੱਖਰਾ ਜਿਹਾ। ਅੱਜ ਸਧਾਰਨ ਤੌਰ ਤੇ ਕਰਨ ਵਾਲੇ ਇੱਕ ਵੱਖਰੇ ਤਰ੍ਹਾਂ ਨਾਲ ਅਸੀਂ ਬੈਠੇ ਹਾਂ। ਅੱਜ ਨਾਮ ਸਿਮਰਨ ਕਰਨ ਦੇ ਨਾਲ ਨਾਲ ਨਾਮ ਸਿਮਰਨ ਕਰਨਾ ਸਿੱਖਣ ਦੀ ਗੱਲ ਵੀ ਹੈ। ਜਪ ਪ੍ਰਯੋਗ ਜਪਣਾ ਹੈ, ਪਰ ਉਹ ਪ੍ਰਯੋਗ ਕਰਨਾ, ਐਕਸਪੈਰੀਮੈਂਟ ਕਰਨਾ, ਔਰ ਇਹ ਐਕਸਪੈਰੀਮੈਂਟ ਕਰਨ ਦੀ ਗੱਲ ਸਤਿਗੁਰੂ ਪ੍ਰਤਾਪ ਸਿੰਘ ਨੇ ਸ਼ੁਰੂ ਕੀਤੀ 1906 ਵਿੱਚ, ਜਦੋਂ ਭਜਨ ਬੰਦਗੀ ਕਰਨ ਵਾਸਤੇ ਉਹਨਾਂ ਜਾਣ ਦਾ ਮਨ ਬਣਿਆ। ਮਾਤਾ ਜੀ ਨੇ ਉਹਨਾਂ ਰੋਕਣਾ ਚਾਹਿਆ, ਮਾਤਾ ਜੀਵਨ ਕੌਰ ਜੀ ਨੇ, ਤੇ ਇਹ ਦਲੀਲ ਦਿੱਤੀ, ਤੂੰ ਵਧੇਰਾ ਭਜਨ ਬੰਦਗੀ ਕੀਤਾ, ਘਰੇ ਬੈਠੋ, ਇੱਥੇ ਹੀ ਕਰੋ। ਸਾਵਰਨ ਨੇ ਆਖਿਆ, ਗੱਲ ਆ, ਮੈਂ ਜਿਹੜਾ ਪਹਿਲਾਂ ਕੀਤਾ ਹੈ ਨਾ, ਉਹਦੇ ਤੋਂ ਨਹੀਂ ਲੈਣਾ, ਹੋਰ ਕਰਨਾ। ਫਿਰ ਹਾਰ ਕੇ ਖੈਰੋ ਪਹਿਲਾਂ ਦੂਰ ਜਾਣਾ ਸੀ ਕਿਤੇ ਉਹਨਾਂ, ਫਿਰ ਨੇੜੇ ਫੈਸਲਾ ਹੋਇਆ, ਪੰਡਿਤ ਬਸੰਤ ਸਿੰਘ ਹਰੀਨਾਥ ਸਨ, ਨੀਲੋ ਨਹਿਰ ਤੇ ਜਾ ਕੇ ਸੱਚੇ ਪਾਤਸ਼ਾਹ ਨੇ ਡੇਰਾ ਲਾ ਲਿਆ, ਉੱਥੇ ਭਜਨ ਬੰਦਗੀ ਕਰਦੇ, ਉੱਥੇ ਜਪ ਪ੍ਰਯੋਗ ਉਹਨਾਂ ਸ਼ੁਰੂ ਕੀਤਾ। ਬੇਸ਼ਕ ਸਤਿਗੁਰੂ ਸਾਹਿਬਾਨ ਨੂੰ ਕਿਸੇ ਤਰ੍ਹਾਂ ਦਾ ਜਪ ਪ੍ਰਯੋਗ ਕਰਨ ਦੀ ਲੋੜ ਨਹੀਂ, ਉਹਨਾਂ ਨੂੰ ਭਜਨ ਬੰਦਗੀ ਕਰਨ ਦੀ ਲੋੜ ਨਹੀਂ, ਪਰ ਉਹ ਸਾਨੂੰ ਇਸ ਪ੍ਰਯੋਗ ਵਿੱਚ ਪਾਉਣ ਵਾਸਤੇ ਕਰਦੇ। ਸਤਿਗੁਰੂ ਜਗਜੀਤ ਸਿੰਘ ਜੀ ਨੇ ਪੈਣੀ ਸਾਹਿਬ ਸਾਲ ਸਾਲ ਭਰ ਜਪ ਪ੍ਰਯੋਗ ਕੀਤਾ, ਮਹੀਨਾ ਆਮ ਤੌਰ ਤੇ ਰੱਖਿਆ ਜਾਂਦਾ, ਇਸ ਸਾਲ ਸਵਾ ਮਹੀਨਾ ਰੱਖਿਆ ਗਿਆ। ਇਸ ਸਮੇਂ ਆਪਾਂ ਸਿਮਰਨ ਕਰਨਾ, ਭਜਨ ਕਰਨਾ, ਮੰਤਰ ਦਾ ਜਾਪ ਕਰਨਾ। ਮੰਤਰ ਦੇ ਇੱਕੋ ਹੀ ਥਾਂ ਤੇ ਗੁਰਬਾਣੀ ਜਿਹੜੇ ਇੱਕੋ ਹੀ ਤਰ੍ਹਾਂ ਦੇ ਅਰਥ ਹੈ, ਉਹ ਹੈ ਗੁਰਮੰਤਰ। ਜਿਹੜਾ ਗੁਰਮੰਤਰ ਆ, ਕਿ ਗੁਰਬਾਣੀ ਹੋਰ ਕਿਤੇ ਮੈਨੂੰ ਸੌਖਾ ਪੜ੍ਹਨ ਨੂੰ ਮਿਲਿਆ ਨਹੀਂ, ਕਿਤੇ ਕੋਈ ਮੂਲ ਮੰਤਰ ਦਾ ਨਾਂ ਦਿੱਤਾ ਹੈ, ਕਿਤੇ ਕੋਈ ਬੀਜ ਮੰਤਰ ਦਾ ਨਾਂ ਦਿੱਤਾ, ਜਾਂ ਕਿਸੇ ਹੋਰ ਤਰ੍ਹਾਂ ਨਾਲ ਗੁਰਮੰਤਰ ਨਾਂ ਦਿੱਤਾ ਬਾਣੀ। ਗੁਰਮੰਤਰ ਤੋਂ ਬਿਨਾਂ ਦੇ ਪ੍ਰਾਣੀ ਬਾਰੇ ਬਹੁਤ ਕੁਝ ਲਿਖਿਆ ਆ। ਗੁਰਮੰਤਰ ਤਾਂ ਉਹੀ ਹੋ ਸਕਦਾ ਜਿਹੜਾ ਗੁਰੂ ਤੋਂ ਲਿਆ ਜਾ, ਔਰ ਗੁਰੂ ਤੋਂ ਲਿਆ ਮੰਤਰ ਜਦੋਂ ਅਸੀਂ ਜਪਾਂਗੇ ਤੇ ਗੁਰੂ ਦੇ ਦੱਸੇ ਵਿਧੀ ਵਿਧਾਨ ਅਨੁਸਾਰ ਹੀ ਜਪਾਂਗੇ। ਹੁਣ ਜਿਹੜਾ ਨਾ ਮੰਤਰ ਨੂੰ ਜਪਣ ਬਾਰੇ, ਉਹ ਆਂਦੇ ਵੀ ਤਿੰਨ ਤਰ੍ਹਾਂ ਨਾਲ ਜਪਿਆ ਜਾਂਦਾ, ਜਪ ਪੰਜ ਜਪ ਤਿੰਨ ਤਰ੍ਹਾਂ ਨਾਲ ਹੁੰਦਾ। ਇੱਕ ਵਾਚਕ ਬੋਲ ਕੇ, ਇੱਕ ਉਪਾਂਸ਼ੂ, ਤੀਜਾ ਮਾਨਸ। ਮਹਾਂਪੁਰਸ਼ਾਂ ਨੇ ਲਿਖਿਆ, ਫਰੀਦਕੋਟ ਦੀ ਟੀਕੇ ਚ ਉਹਨਾਂ ਲਿਖਿਆ ਆ ਕਿ ਜਿਹੜਾ ਵਾਚਕ ਹੈ ਨਾ, ਇਹ ਸਮਝ ਲਓ ਉਹ ਜਪਣ ਦਾ ਜਿਹੜਾ ਫਲ ਹੈ ਉਹ 10 ਗੁਣਾ। ਜਿਹੜਾ ਉਪਾਂਸ਼ੂ ਹੈ ਉਹ ਜਪਣ ਦਾ ਫਲ 100 ਗੁਣਾ। ਜਿਹੜਾ ਮਾਨਸਿਕ ਮਾਨਸ ਹੈ ਉਸਦਾ ਉਸ ਤੋਂ ਕਿਤੇ ਵੱਧ। ਆਮ ਤੌਰ ਤੇ ਨਾਮਧਾਰੀ ਸਿੰਘਾਂ ਤੋਂ ਬਿਨਾ ਬਾਕੀ ਕਈ ਥਾਂ ਤੇ ਜਿਹੜੇ ਜਪਦੇ ਨੇ, ਕਈ ਥਾਂ ਤੇ ਕਿਤੇ ਇੱਕ ਥਾਂ ਤੇ ਗਏ ਸਾਧੂ ਮੰਤ ਮਹਾਤਮਾ ਨੂੰ ਮੁਨੀ ਨੂੰ ਵੇਖੀਦਾ, ਉਹ ਆਪਣੇ ਪ੍ਰਵਚਨ ਵੀ ਕਰ ਰਿਹਾ ਹੁੰਦਾ, ਬੋਲੋ ਸ਼੍ਰੀ ਰਾਮ, ਆਪ ਤੋਂ ਬੋਲਣਾ ਪੜੇਗਾ ਸ਼੍ਰੀ ਰਾਮ। ਇਹ ਬੋਲਣਾ ਜਿਹੜਾ ਵਾਚਕ ਹੈ, ਜਿਹੜਾ ਅਸੀਂ ਮੂੰਹੋਂ ਬੋਲਦੇ ਹਾਂ, ਜਿਹੜਾ ਸਾਡਾ ਬੋਲਿਆ ਬਾਕੀਆਂ ਨੂੰ ਸੁਣਾਈ ਦਿੰਦਾ ਹੈ, ਔਰ ਜਿਹੜਾ ਸੁਣਨ ਤੋਂ ਅਸਰ ਹੁੰਦਾ ਹੈ, ਇਹ ਆਉਂਦੇ ਨੇ ਦਸ ਗੁਣ ਹੈ। ਪਰ ਜਿਹੜਾ ਉਸ ਤੋਂ ਅਗਲੀ ਹੈ ਉਪਾਸ਼ੂ, ਉਹ ਹੈ ਕਿ ਤੁਹਾਡਾ ਸਿਮਰਨ ਕੀਤਾ ਹੈ ਤੁਹਾਡੇ ਕੰਨਾਂ ਨੂੰ ਸਿਰਫ ਸੁਣਾਈ ਦੇਵੇ। ਆਪਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਹੁਕਮ ਹੈ, ਜਦੋਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਕੋਈ ਆਪਾਂ ਨੂੰ ਗੁਰਮੰਤਰ ਦਿੰਦਾ ਹੈ, ਭਜਨ ਦਿੰਦਾ ਹੈ, ਤਾਂ ਉਸ ਵੇਲੇ ਨਾਲ ਹੀ ਦੱਸਿਆ ਜਾਂਦਾ ਕਿਸੇ ਨੂੰ ਦੱਸਣਾ ਨਹੀਂ, ਕਿਸੇ ਨੂੰ ਸੁਣਾਉਣਾ ਨਹੀਂ। ਉਹ ਸਿਰਫ ਇਸ ਕਰਕੇ ਕਿ ਆਪਾਂ ਜਿਹੜਾ ਕਰਨਾ ਹੈ ਨਾ, ਕਈ ਵਾਰੀ ਮਾਵਾਂ ਵੀ ਬੈਠੀਆਂ ਹੁੰਦੀਆਂ ਨੇ, ਬੱਚੇ ਨੂੰ ਮਾਲਾ ਦੇ ਕੇ ਬਿਠਾਉਂਦੀਆਂ ਨੇ, ਔਰ ਬਿਠਾਉਣ ਦੇ ਨਾਲ ਨਾਲ ਉਹਨਾਂ ਨੂੰ ਹੌਲੀ ਹੌਲੀ ਕੰਨ ਜਿਹੜਾ ਨਾ ਭਜਨ ਸੁਣਾਉਂਦੀਆਂ ਪੈਂਦੇ, ਸਤੂ ਹੀ ਭਜਨ ਕਰ, ਭਜਨ ਕਰ, ਬੁੱਲ ਹਿਲਦੇ ਨਜ਼ਰ ਆਉਂਦੇ। ਆਪਾਂ ਕਈ ਵਾਰੀ ਆਪਣੇ ਗੁਰਦੁਆਰਿਆਂ ਚ ਲਿਖਿਆ ਹੈ, ਆਪਾਂ ਵੇਖਦੇ ਹਾਂ ਰਸਨਾ ਹਿਲਾ ਕੇ ਭਜਨ ਕਰੋ। ਜੇ ਰਸਨਾ ਹਿਲਾਵਾਂਗੇ ਉਸ ਵਿੱਚ ਸਾਡਾ ਕੀਤਾ ਭਜਨ ਕੰਨਾਂ ਰਾਹੀਂ ਸੁਣਾਈ ਦੇਗਾ, ਪਰ ਉਹ ਭਜਨ ਜਿਹੜਾ ਹੈ ਉਸਦਾ ਫਲ ਜਿਹੜਾ ਹੈ ਉਹ ਬੋਲ ਕੇ ਕਰਨ ਨਾਲੋਂ ਵੱਧ ਹੈ, ਉਸ ਤੋਂ ਕਿਤੇ ਵੱਧ ਹੈ। ਪਰ ਇਹ ਅੰਤ ਨਹੀਂ ਹੈਗਾ, ਜਿਹੜਾ ਅਸੀਂ ਕਰਨੇ ਹਾਂ ਇੱਕ ਸਟੇਜ ਹੈ ਸਾਡੀ, ਇਹ ਉਸ ਤੋਂ ਅਗਾਂਹ ਤੁਰਨ ਵਾਸਤੇ ਸਟੇਜ। ਜਿਹੜਾ ਸਵਾਸ ਸਵਾਸ ਸਿਮਰੋ ਗੋਬਿੰਦ, ਜਿਹੜਾ ਸਵਾਸ ਸਵਾਸ ਨਾਮ ਜਪਣਾ, ਜਿਹੜਾ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਓ ਦੀ ਗੱਲ ਹੈ, ਬਹਿੰਦਿਆਂ ਉੱਠਿਆ ਧਿਆਨ ਸਵਾਸ ਸਵਾਸ ਜਿਹੜਾ ਜਪਣਾ, ਉਹ ਮਨ ਦੀ ਸਾਡੀ ਅਵਸਥਾ ਇੱਥੇ ਇਹੋ ਜਿਹੀ ਹੋ ਜਾਏ ਕਿ ਅਸੀਂ ਇਸ ਤੋਂ ਬਾਅਦ ਅਗਾਂਹ ਜਾ ਸਕੀ, ਉਪਾਸ਼ੂ ਤੋਂ ਅਗਾਂਹ ਜਾ ਸਕੀ। ਉਹਦੇ ਵਾਸਤੇ ਆਪਾਂ ਅਭਿਆਸ ਕਰਨੇ, ਉਹਦੇ ਵਾਸਤੇ ਪ੍ਰਯੋਗ ਕਰਨੇ ਆ, ਜਾਂ ਪ੍ਰਯੋਗ ਕੀਤਾ ਜਾਂਦਾ ਜਦੋਂ ਬਹਿ ਕੇ ਸਾਰੇ ਕਰਨੇ ਆ ਨਾ, ਉਸ ਵੇਲੇ ਕਈ ਅਣਜਾਣ ਬੰਦੇ ਨੇ ਉਹਨਾਂ ਨੂੰ ਭਜਨ ਕਰਨ ਦੀ ਜਾਚ ਆਉਂਦੀ, ਸਾਧ ਸੰਗਤ ਬਹਿਣ ਦੀ ਜਾਚ ਆਉਂਦੀ, ਔਰ ਉਹ ਤੀਜੇ ਤਰ੍ਹਾਂ ਦਾ ਜਿਹੜਾ ਉਹ ਮਾਨਸ ਮਨੋ ਕਰਨਾ, ਉਹ ਜਿਹੜਾ ਨਾ ਮਨ ਤੋਂ ਵਿਦਵਾਨਾਂ ਨੇ ਭਾਸ਼ਾ ਦੀਆਂ ਚਾਰ ਅਵਸਥਾਵਾਂ ਚਾਰ ਥਾਵਾਂ ਦੱਸੀਆਂ ਨੇ, ਔਰ ਉਹਨਾਂ ਥਾਵਾਂ ਚੋਂ ਮਨ ਜਾਂ ਹਿਰਦਾ ਦੂਜੀ ਥਾਂ, ਪਹਿਲਾ ਧੁਨੀ, ਦੂਜਾ ਮਨ ਹਿਰਦੇ ਦੀ ਗੱਲ ਹੈ, ਤੀਜਾ ਕੰਠ ਹੈ, ਚੌਥਾ ਜ਼ੁਬਾਨ ਹੈ। ਤੋ ਆਪਾਂ ਬਾਹਰੋਂ ਅੰਦਰ ਨੂੰ ਜਾਣ, ਕਿਉਂਕਿ ਜੋ ਅਸੀਂ ਭਜਨਬੰਦਗੀ ਕਰਨੇ ਆ ਕਿ ਦੂਜੇ ਵਾਸਤੇ ਤਾਂ ਨਹੀਂ ਕਰਦੇ, ਵਿਖਾਲੇ ਵਾਸਤੇ ਨਹੀਂ ਕਰਦੇ। ਕੋਈ ਸਾਨੂੰ ਆਖੇ ਵੀ ਬੜਾ ਵੱਡਾ ਭਜਨੀਕ ਹੈ, ਬੜਾ ਵੱਡਾ ਸੰਤ ਹੈ, ਬੜਾ ਵੱਡਾ ਸਾਧ ਹੈ, ਇਸ ਕਰਕੇ ਨਹੀਂ ਕਰਦੇ। ਅਸੀਂ ਤਾਂ ਆਤਮ ਸ਼ੁੱਧੀ ਵਾਸਤੇ ਕਰਨੇ ਆ, ਆਪਣੇ ਸੁੱਖ ਵਾਸਤੇ ਕਰਨੇ ਆ, ਆਪਣੇ ਭਲੇ ਵਾਸਤੇ ਕਰਨੇ ਆ। ਔਰ ਇਹ ਜਦੋਂ ਆਪਣੇ ਵਾਸਤੇ ਕਰਨਾ ਨਾ, ਮਨੁੱਖ ਨੇ ਭਜਨ ਬੰਦਗੀ ਜਦੋਂ ਆਪਣੇ ਫਾਇਦੇ ਵਾਸਤੇ ਕਰਨਾ, ਆਪਣੇ ਲਾਭ ਵਾਸਤੇ ਕਰਨਾ, ਤੇ ਲਾਭ ਵਾਸਤੇ ਆਪਾਂ ਉਹਦੇ ਕੋਲ ਹੀ ਜਾਂਦੇ ਹਾਂ ਨਾ, ਲਾਭ ਦਾ ਤਰੀਕਾ ਜਾਚ ਸਿੱਖਣ ਵਾਸਤੇ ਜਿਹਨੂੰ ਪਤਾ, ਆਪੇ ਨਹੀਂ ਸਿੱਖਿਆ ਜਾ ਸਕਦਾ। ਬਾਣੀ ਚ ਕਿ ਨਾਮ ਜਪਣ ਦਾ ਕੀ ਤਰੀਕਾ, ਕਹਿੰਦੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਸਾਨੂੰ ਤਾਂ ਨਹੀਂ ਪਤਾ ਧਰੂ ਨੇ ਕਿਵੇਂ ਜਪਿਆ ਸੀ, ਪ੍ਰਹਲਾਦ ਨੇ ਕਿਵੇਂ ਜਪਿਆ ਸੀ। ਧਰੂ ਦੇ ਬਾਰੇ ਜਿਹੜਾ ਨਾ, ਇੱਕ ਤੁਕ ਭਾਈ ਗੁਰਦਾਸ ਦੀ ਆਉਂਦੀ ਹੈ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ, ਉਹਨੂੰ ਉਪਦੇਸ਼ ਦਿੱਤਾ ਗਿਆ ਭਜਨ ਕਰਨ ਦੀ ਜਾਚ ਦੱਸੀ ਗਈ, ਤਰੀਕਾ ਦੱਸਿਆ ਗਿਆ, ਔਰ ਉਹ ਵੀ ਉਹੀ ਦੱਸ ਸਕਦਾ ਹੈ ਜਿਹਨੂੰ ਇਹ ਦੱਸਣ ਦੀ ਜਿਹੜੀ ਹੈ ਕਿਸੇ ਕੋਲੋਂ ਪ੍ਰਵਾਨਗੀ ਮਿਲੀ ਹੋਈ, ਜਿਹਦੇ ਕੋਲ ਦੱਸਣ ਦਾ ਅਧਿਕਾਰ ਹੈ। ਆਪਾਂ ਸਾਰੇ ਬੈਠੇ ਹਾਂ, ਸੰਤ ਸਾਹਿਬ ਨਾਮ ਤੇਰੇ ਭਜਨੀਕ ਬੜੇ ਵੱਡੇ ਹੈਗੇ ਨੇ, ਬੜੇ ਪਹੁੰਚ ਵਾਲੇ ਹੈਗੇ ਨੇ, ਉਹਨਾਂ ਦੀ ਵਾਕ ਸਿੱਧੀ ਵੀ ਹੁੰਦੀ ਹੈ, ਪਰ ਜਿੰਨਾ ਚਿਰ ਉਹਨਾਂ ਨੂੰ ਇਹ ਹੁਕਮ ਨਹੀਂ ਸਤਿਗੁਰਾਂ ਵੱਲੋਂ ਕਿ ਉਹ ਭਜਨ ਦੇ ਸਕਦੇ ਨੇ, ਉਹ ਭਜਨ ਨਹੀਂ ਦੇ ਸਕਦੇ। ਪਹਿਲੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਨੇ ਜਦੋਂ ਸੂਬੇ ਥਾਪੇ ਨਾ, ਮੈਂ 50 ਦੇ ਕਰੀਬ ਥਾਪੇ ਹਨ, ਤੋ ਸੂਬੇ ਜਿਹੜੇ ਨੇ ਹਰਿਮੰਦਰ ਚ ਇਕੱਠੇ ਹੋਏ, ਮੀਟਿੰਗ ਸੀ, ਤੇ ਉਹਨਾਂ ਚੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਦੱਸੋ ਤੁਹਾਡੇ ਮਨ ਚ ਕੀ ਹੈ, ਤੁਸੀਂ ਕੋਈ ਸ਼ੰਕਾ ਹੈ, ਤੁਹਾਡਾ ਕੋਈ ਸਵਾਲ ਹੈ, ਕੋਈ ਸਮਝਣਾ ਹੈ, ਕੋਈ ਜਾਣਨਾ ਚਾਹੁੰਦੇ ਜੇ। ਕਹਿਣਗੇ ਸਾਨੂੰ ਇਹ ਨਹੀਂ ਪਤਾ ਜੀ ਅਸੀਂ ਕਰਨਾ ਕੀ, ਸਾਡੀ ਜ਼ਿੰਮੇਵਾਰੀ ਕੀ, ਸਾਡੀ ਡਿਊਟੀ ਕੀ। ਕਈਆਂ ਨੇ ਕੋਈ ਸਵਾਲ ਕੀਤਾ, ਕਿਸੇ ਨੇ ਕੋਈ ਸਵਾਲ ਕੀਤਾ ਸੱਚੇ ਪਾਤਸ਼ਾਹ ਜੀ ਉਸ ਵੇਲੇ ਸੁਭਾਵਮਾਨ ਸਨ ਗੱਦੀ ਦੇ, ਇੱਕ ਨੇ ਆਖਿਆ ਜੀ ਅਸੀਂ ਭਜਨ ਦੇ ਸਕਦੇ ਹਾਂ। ਕਵੀ ਜੀ ਕਾ ਜਾਂ ਕੋਈ ਹੋਰ ਜਿਹੜਾ ਇਸ ਬਾਰੇ ਬੋਲਣ ਵਾਸਤੇ ਕਾਹਲਾ ਸੀ, ਸੱਚੇ ਪਾਤਸ਼ਾਹ ਆਖਣਗੇ ਇਹਦੇ ਬਾਰੇ ਮੈਂ ਇਹਨਾਂ ਦੱਸਾਂਗਾ। ਉਸ ਦੱਸਣ ਦੇ ਪਿੱਛੇ ਵੀ ਇਹ ਗੱਲ ਕਿ ਭਜਨ ਦੇਣ ਦਾ ਹੁਕਮ ਕੌਣ ਕਰ ਸਕਦਾ। ਜੇ ਕੋਈ ਆਖਦੇ ਨੇ ਵੀ ਸੱਚੇ ਪਾਤਸ਼ਾਹ ਤੈਨੂੰ ਭਜਨ ਦੇਣ ਦਾ ਹੁਕਮ ਕਰਤਾ, ਉਹਦੇ ਕੋਈ ਅਰਥ ਨਹੀਂ ਹੈਗੇ। ਸੱਚੇ ਪਾਤਸ਼ਾਹ ਹੁਕਮ ਕਰਨ ਵੀ ਤੂੰ ਭਜਨ ਦੇ ਸਕਦਾ, ਉਹਦੇ ਅਰਥ ਨੇ। ਸੋ ਸੱਚੇ ਪਾਤਸ਼ਾਹ ਉਹਨਾਂ ਸੂਬਿਆਂ ਨੂੰ ਹੋਰ ਕਈ ਗੱਲਾਂ ਸਮਝਾਉਂਦਿਆਂ ਕਰਦਿਆਂ ਸਾਰੇ ਤਰ੍ਹਾਂ ਆਖਿਆ ਤੁਸੀਂ ਭਜਨ ਜ਼ਰੂਰ ਦੇਣਾ। ਸਾਰੇ ਸੂਬੇ ਭਜਨ ਦੇ ਸਕਦੇ ਜੀ, ਨਾਲ ਭਜਨ ਦੇਣ ਦੇ ਨਾਲ ਭਜਨ ਕਰਨ ਦੀ ਵਿਧੀ ਵੀ ਦੱਸਣੀ, ਭਜਨ ਕਿਉਂ ਕਰਨਾ ਇਹ ਵੀ ਦੱਸਣਾ। ਸੋ ਸੱਚੇ ਪਾਤਸ਼ਾਹ ਹੀ ਭਜਨ ਕਰਨ ਦਾ ਸਾਨੂੰ ਮਹਾਤਮ ਦੱਸ ਸਕਦੇ ਨੇ, ਭਜਨ ਕਰਨ ਦਾ ਹੁਕਮ ਕਰ ਦੱਸ ਸਕਦੇ ਨੇ। ਹੁਣ ਅਗਲੀ ਗੱਲ, ਭਜਨ ਕਰਨਾ ਕਿੱਥੇ ਆ? ਪਹਿਲਾਂ ਤਾਂ ਜਦੋਂ ਅਸੀਂ ਭਜਨ ਕਰਨੇ ਆ, ਗੁਰੂ ਰਾਮ ਸਿੰਘ ਨੇ ਆਖਿਆ ਭਜਨ ਕਰਨ ਦਾ ਫਾਇਦਾ ਹੀ ਕੋਈ। ਉਹਨੇ ਆਖਿਆ ਜਿਹੜਾ ਨਾਮ ਇਹ ਤੋ ਏ ਤੋ, ਤੋ ਕਣਕ ਆਪਾਂ ਜਾਣਦੇ ਹਾਂ ਵੀ ਉਹਦਾ ਹੇਠਾਂ ਇੱਕ ਲੰਮਾ ਸਾਰਾ ਹਿੱਸਾ ਹੁੰਦਾ ਜਿਹਨੂੰ ਨਾੜ ਆਖਿਆ ਜਾਂਦਾ, ਉਹਦੇ ਉੱਤੇ ਸਿੱਟਾ ਲੱਗਾ ਹੁੰਦਾ ਜਿਹਦੇ ਦਾਣੇ ਹੁੰਦੇ ਨੇ, ਦਾਣੇ ਨਾ ਹੋਣ ਉਹਨੂੰ ਤੋ ਆਉਂਦੇ। ਤੋ ਸੁਣਨ ਵਾਲੇ ਸੂਬੇ ਹੀ ਸਨ ਸਤਿਗੁਰਾਂ ਕੋਲ, 10 ਸੂਬੇ ਸਨ ਬੈਠੇ ਹੋਏ। ਸੂਬਾ ਜਵਾਹਰ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ ਤੁਹਾਡੀ ਖੇਡ ਨਹੀਂ ਸਮਝ ਆਉਂਦੀ, ਘਰੋਂ ਬਾਹਰ, ਪਰਿਵਾਰ ਤੋਂ ਬਾਹਰ, ਭੈਣੀ ਸਾਹਿਬ ਤੋਂ ਦੂਰ, ਆਪਣੇ ਬਾਕੀ ਸਾਰੇ ਸੱਜਣਾ ਮਿੱਤਰਾਂ ਸਾਥੀਆਂ ਸਿੱਖਾਂ ਤੋਂ ਬਾਹਰ ਦੂਰ ਇੱਥੇ ਅਲਾਬਾਦ ਚ ਬੈਠੇ ਆ, ਇੱਥੇ ਤੁਹਾਡਾ ਆਸਰਾ ਹੈ, ਜਾਂ ਬਾਣੀ ਪੜ੍ਹਨੇ ਆ, ਜਾਂ ਭਜਨ ਕਰਨੇ ਆ, ਤੇ ਤੁਸੀਂ ਕਦੀ ਦਾ ਵਚਨ ਕਰ ਦਿੰਦੇ ਜੇ, ਬਾਣੀ ਉੱਤਮ ਹੈ, ਬਾਣੀ ਦਾ ਪਾਠ ਕਰਨਾ ਚੰਗੀ ਗੱਲ ਹੈ, ਬਾਣੀ ਗਾਉਣੀ ਚੰਗੀ ਗੱਲ ਹੈ, ਫਿਰ ਤੁਸੀਂ ਆਪ ਹੀ ਵਚਨ ਕਰ, ਬਾਣੀ ਦਾ ਵੀ ਕੀ ਹੈ, ਬਾਣੀ ਤਾਂ ਨਾੜ ਹੈ, ਉਹ ਨਾੜ ਜਿਹਦੇ ਉੱਤੇ ਸਿੱਟਾ ਲੱਗਾ ਲੈ। ਫਿਰ ਜੋ ਸਤਿਗੁਰਾਂ ਨੇ ਕਿਹਾ ਨਾੜ ਵੀ ਜਿਹੜਾ ਨਾ ਉਹ ਤਾਂ ਹੈ ਹੀ ਠੀਕ, ਬਾਣੀ ਨਾੜ ਹੀ ਹੈ, ਇਸ ਤੋਂ ਵੱਧ ਕੋਈ ਨਹੀਂ। ਕਹਿੰਦੇ ਸਿੱਟਾ ਵੀ ਕੋਈ ਨਹੀਂ ਕਹੇਗਾ, ਨਾਮ ਜਿਹੜਾ ਸਿੱਟਾ ਹੈ, ਬੇਸ਼ੱਕ ਨਾਮ ਸਿੱਟਾ, ਪਰ ਉਹ ਵੀ ਗੱਲ ਕੋਈ ਨਹੀਂ ਬਣਦੀ। ਸਤਿਗੁਰੂ ਬਿਆਨ ਲਿਖਿਆ ਕਿ ਉਹ ਸੂਬਾ ਜਵਾਹਰ ਸਿੰਘ ਜੀ ਬੜੇ ਪਰੇਸ਼ਾਨ ਹੋ ਗਏ, ਬੜੇ ਦੁਖੀ ਹੋ ਗਏ, ਉੱਥੇ ਸ਼ਬਦ ਉਹਨਾਂ ਲਿਖਿਆ ਪਿੱਟਣ ਲੱਗ ਪਏ, ਆਂਦੇ ਤੁਹਾਡੇ ਲੜ ਲੱਗਿਆ ਨੂੰ ਇੰਨੇ ਸਾਲ ਹੋ ਗਏ, 57 ਤੋਂ ਲੈ ਕੇ 72 ਤੱਕ ਰੋਜ਼ ਸਿਰ ਚ ਪਾਣੀ ਪਾਉਂਦੇ ਆ, ਸੋਚ ਸੋਧ ਰੱਖਦੇ ਆ, ਭਜਨ ਬੰਦਗੀ ਕਰਦੇ ਆ, ਤੇ ਜੇ ਭਜਨ ਬੰਦਗੀ ਵੀ ਨਹੀਂ ਕਿਸੇ ਕੰਮ ਦੀ ਤਾਂ ਫਿਰ ਫਾਇਦਾ ਕੀ ਹੈ? ਸੱਚੇ ਪਾਤਸ਼ਾਹ ਫਾਇਦਾ ਕਹਿਣਗੇ ਦੱਸੋ ਸੱਚੇ ਪਾਤਸ਼ਾਹ ਕਿਰਪਾ ਕਰੋ, ਦੂਜੇ ਸੂਬਿਆਂ, ਸੂਬਾ ਜਵਾਹਰ ਸਿੰਘ ਸਨ, ਸੂਬਾ ਲੱਖਾ ਸਿੰਘ ਸਨ, ਸੂਬਾ ਸਾਹਿਬ ਸਿੰਘ ਸਨ, ਸੂਬਾ ਹੁਕਮਾ ਸਿੰਘ ਸਨ, ਕਿ ਸਾਰੇ 10 ਸੂਬੇ ਬੈਠੇ ਜਿਨ੍ਹਾਂ ਨੂੰ ਉੱਥੋਂ ਭੈਣੀ ਆਪਣੇ ਘਰੋਂ ਵੀ ਤੇ ਭੈਣੀ ਸਾਹਿਬ ਵੀ ਲਿਆ ਕੇ ਇਹ ਨਜ਼ਰਬੰਦ ਕੀਤਾ ਹੋਇਆ ਸੀ ਕਿਲੇ ਚ, ਅਲਾਹਾਬਾਦ ਦੇ ਕਿਲੇ ਚ ਸੇਵਕ ਨਾਨੂ ਸਿੰਘ ਵੀ ਆਇਆ ਸੀ ਉੱਥੇ, ਇੱਥੇ ਸਰਦਾਰ ਮੰਗਲ ਸਿੰਘ ਵੀ ਆਏ ਜਿਹਨੇ ਸਾਗਰਾਂ ਨੂੰ ਘੋੜੀ ਭੇਟ ਕੀਤੀ, ਜਿਹਦੇ ਕਰਕੇ ਸਾਗਰਾਂ ਚੀਨੀ ਘੋੜੀ ਵਾਲਾ ਆਖਿਆ ਜਾ, ਚੀਨੀ ਵਾਲਾ ਪਾਤਸ਼ਾਹ ਕਰਕੇ ਆਖਿਆ ਜਾ ਰਿਹਾ। ਅਰੇ ਫਿਰ ਬਾਣੀ ਵੀ ਨੀ ਪੜ੍ਹਨੀ, ਜੇ ਭਜਨ ਵੀ ਨੀ ਕਰਨਾ ਤਾਂ ਕਰਨਾ ਕੀ ਹੈ? ਸੱਚਪੰਜ ਸਾਰਾ ਕੁਝ ਕਰਨਾ ਹੈ, ਬਾਣੀ ਵੀ ਪੜ੍ਹਨੀ ਹੈ, ਭਜਨ ਵੀ ਕਰਨਾ ਹੈ, ਪਰ ਇਹਦਾ ਫਾਇਦਾ ਤਾਂ ਹੈ ਜੇ ਤੁਹਾਡਾ ਭਰੋਸਾ ਹੈ। ਬਾਣੀ ਪੜ੍ਹ ਕੇ ਭਜਨ ਕਰਕੇ ਜੇ ਤੁਹਾਡਾ ਭਰੋਸਾ ਹੀ ਨਹੀਂ ਰਿਹਾ, ਸਤਿਗੁਰ ਤੇ ਇਤਵਾਰ ਨਹੀਂ ਰਿਹਾ, ਜੇ ਬਾਤ ਤੁਸੀਂ ਆਖਿਆ ਵੀ ਹੁਣ ਸਾਰੀ ਬਾਣੀ ਬਹੁਤ ਵਧੀਆ ਸੁੰਦਰ ਤੇ ਵਧੀਆ ਪਾਠ ਕਰ ਲੈਂਦੇ ਹਾਂ, ਬੜਾ ਸਪਸ਼ਟ ਪਾਠ ਕਰਨੇ ਆ, ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਨਾਲ ਸਾਧ ਸੰਗਤ ਨਾਲ ਗੱਲ ਕਰ ਸਕਦੇ ਹਾਂ, ਆਪਣੇ ਆਪ ਤੇ ਜੇ ਗੱਲ ਆ ਗਈ ਤੇ ਸਤਿਗੁਰ ਤੇ ਭਰੋਸਾ ਰਹਿਣਾ ਰਿਹਾ। ਜੇ ਭਜਨ ਬੰਦਗੀ ਕਰਕੇ ਬੈਠੇ ਜੇ, ਝੁੰਮੜ ਮੱਟ ਮਾਰ ਕੇ ਬੈਠੇ ਹੋਏ ਜੇ, ਔਰ ਉਸ ਵੇਲੇ ਫਿਰ ਬਾਹਰੇ ਮਨ ਆਉਂਦੀ ਵੇਖਿਆ ਹੁਣ ਲੋਕ ਮੈਨੂੰ ਮੱਥੇ ਟੇਕਣ ਲੱਗ ਪਏ ਨੇ ਭਜਨ ਬੰਦਗੀ ਕਰਨਾ, ਆਪਣੇ ਤੇ ਗੱਲ ਲੱਗੇ, ਸਤਿਗੁਰ ਤੇ ਭਰੋਸਾ ਕੋਈ ਨਾ, ਕਹਿਣਗੇ ਵੱਡਾ ਇਹਨਾਂ ਤੋਂ ਭਰੋਸਾ ਹੈ, ਇਤਕਾਰ ਹੈ। ਜੇ ਸਤਿਗੁਰ ਤੇ ਭਰੋਸਾ ਹੈਗਾ ਹੈ ਤਾਂ ਇਸ ਗੱਲ ਦਾ ਫਾਇਦਾ। ਸੋ ਪਹਿਲੀ ਗੱਲ ਤਾਂ ਭਰੋਸੇ ਦੀ ਹੈ, ਜਿਹਨੂੰ ਸਤਿਗੁਰ ਨੇ ਨਾਮ ਦਿੱਤਾ ਹੁਕਮਨਾਮੇ ਚ ਜਦੋਂ ਪੜ੍ਹੀ ਹੈ ਨਾ, ਇੱਕ ਤੁੱਕ ਹੁੰਦੀ ਹੈ, ਜਿਹੜਾ ਭਜਨ ਲੈ ਕੇ ਸ਼ਰੇ ਸ਼ਬਦ ਨਾ ਕਰੂਗਾ ਉਸਦਾ ਮੂੰਹ ਦੋਈ ਜਹਾਨੀ ਕਾਲਾ ਹੋਊਗਾ। ਅਸੀਂ ਇਸ ਕਰਕੇ ਅਭਿਆਸ ਕਰਨੇ ਆ, ਇਸ ਕਰਕੇ ਜਪ ਪ੍ਰਯੋਗ ਕਰਨੇ ਆ ਕਿ ਅਸੀਂ ਉਹਨਾਂ ਬੰਦਿਆਂ ਨੂੰ ਦੱਸ ਸਕੀਏ ਜਿਨ੍ਹਾਂ ਨੇ ਭਜਨ ਲਿਆ ਹੈ, ਵੀ ਭਜਨ ਕਰੋ। ਇਹ ਖਜ਼ਾਨਾ ਤੁਸੀਂ ਇਸ ਕਰਕੇ ਤੁਹਾਨੂੰ ਜਿਹੜਾ ਕਿ ਇਹਨੂੰ ਵਰਤੋ, ਇਹਨੂੰ ਵਧਾਓ। ਸੋ ਭਜਨ ਲੈ, ਭਜਨ ਲੈਣਾ, ਭਜਨ ਕਰਨਾ, ਇਸ ਤੋਂ ਵੱਡੀ ਚੀਜ਼ ਹੈ ਸਤਿਗੁਰੂ ਤੇ ਭਰੋਸਾ ਰੱਖਣਾ, ਸਤਿਗੁਰੂ ਤੇ ਯਕੀਨ ਰੱਖਣਾ। ਵੈਸੇ ਆਪਾਂ ਭਜਨ ਕਰਨ ਲੱਗਿਆ ਜਦੋਂ ਇਕੱਠੇ ਬੈਠੀ ਨਾ, ਕਿਤੇ ਵੀ ਆਪਾਂ ਵੇਖੀਏ, ਕਿਸੇ ਵੀ ਉਹ ਲੈਬਾਰਟਰੀ ਚ ਐਕਸਪੈਰੀਮੈਂਟ ਕਰੀਦਾ, ਕਈ ਬੰਦੇ ਹੁੰਦੇ ਨੇ ਐਕਸਪੈਰੀਮੈਂਟ ਕਰਨ ਵਾਲੇ, ਔਰ ਉਸ ਦੇ ਨਾਲ ਸਾਡੇ ਕੋਈ ਉਸਤਾਦ ਵੀ ਹੁੰਦਾ, ਆਗੂ ਵੀ ਹੁੰਦਾ, ਅਗਵਾਈ ਕਰਨ ਵਾਲਾ ਵੀ ਹੁੰਦਾ, ਤਾਂ ਕਿ ਜੇ ਕੋਈ ਉਹ ਐਕਸਪੈਰੀਮੈਂਟ ਕਿਸੇ ਕੋਲ ਗਲਤੀ ਹੋਏ ਸਟੂਡੈਂਟ ਕੋਲੋਂ, ਉਹਨੂੰ ਦੱਸ ਸਕੇ ਕਿ ਇਸ ਤਰ੍ਹਾਂ ਕਰਨਾ, ਆ ਇਹਦਾ ਨੈਟ ਰਿਜ਼ਲਟ ਆਉਣਾ, ਇਸ ਤਰ੍ਹਾਂ ਕਰਕੇ ਕਰੋ। ਜਾਂ ਪ੍ਰਯੋਗ ਚ ਜਿਹੜਾ ਹੈ ਉਹ ਪ੍ਰਯੋਗ ਹੀ ਆਪਾਂ ਕਰਨਾ ਕਰ ਰਹੇ ਹਾਂ, ਫਿਰ ਜਿੱਥੇ ਵੀ ਬੈਠ ਕੇ ਕਰ ਰਹੇ ਹਾਂ, ਨਾਮ ਦਾ ਅਭਿਆਸ ਕਰ ਰਿਹਾ, ਕਿਉਂਕਿ ਵਾਰ ਵਾਰ ਅਭਿਆਸ ਕਰਨ ਤੋਂ ਬਾਅਦ ਹੀ ਕੰਮ ਕਰ। ਪਰ ਅਸੀਂ ਅਭਿਆਸ ਕਰਨ ਲੱਗੇ ਕਈ ਵਾਰੀ ਇਕੱਲੇ ਬਹਿ ਕੇ ਕਰਨੇ ਆ, ਇੱਕ ਸਟੇਜ ਹੁੰਦੀ ਇਕੱਲੇ ਬਹਿ ਕੇ ਕਰਨਾ, ਸ਼ਾਸਤਰਾਂ ਦੇ ਲਿਖਿਆ ਇਕੱਲੇ ਬਹਿ ਕੇ ਜਿਹੜਾ ਕਰਨਾ ਨਾ, ਕਿਉਂਕਿ ਸ਼ਾਸਤਰਾਂ ਚ ਉਹਨਾਂ ਨੂੰ ਧਿਆਨ ਚ ਰੱਖਿਆ ਗਿਆ ਜਿਹੜੇ ਘਰ ਬਾਰ ਛੱਡ ਜਾਂਦੇ ਨੇ, ਜੰਗਲਾਂ ਚ ਰਹਿੰਦੇ ਨੇ, ਕਿਤੇ ਪੁੱਠੇ ਲਟਕ ਕੇ ਤਪ ਕਰਦੇ ਨੇ, ਕਿਤੇ ਬਾਹਾਂ ਉੱਚੀਆਂ ਕਰਕੇ ਤਪ ਕਰਦੇ ਨੇ, ਕਿਤੇ ਇੱਕ ਲੱਤ ਤੇ ਖਲੋ ਕੇ ਤਪ ਕਰਦੇ ਨੇ, ਕਿਤੇ ਪਾਣੀ ਖਲੋ ਕੇ ਤਪ ਕਰਦੇ ਨੇ, ਕਿਤੇ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਨਾਲ, ਔਰ ਉਹ ਆਨੇ ਜਿਹੜਾ ਉਸ ਤਰ੍ਹਾਂ ਤਪ ਕਰਦੇ ਨੇ ਨਾ, ਇਕੱਲੇ ਜਦੋਂ ਤਪ ਕਰਦੇ ਨੇ, ਇਕੱਲੇ ਜਦੋਂ ਸਿਮਰਨ ਕਰਦੇ ਨੇ, ਇਕੱਲੇ ਜਦੋਂ ਭਜਨ ਕਰਦੇ ਨੇ, ਉਹਦਾ ਫਲ ਦੱਸ ਸਮਝ ਲਓ। ਕਿਨਾਰੇ ਵੱਖਰੇ ਤਰ੍ਹਾਂ ਠੰਡੇ ਪਾਣੀ ਦਾ ਕਲ ਕਲ ਕਰ ਦੀ ਆਵਾਜ਼ ਨੈਚੁਰਲ ਜਿਹਾ ਇਨਵਾਇਰਮੈਂਟ ਜਿਹਾ ਹੋਏਗਾ, ਉੱਥੇ ਬਹਿ ਕੇ ਕਰੋ। ਆਨੇ ਸ਼ਾਸਤਰਾਂ ਚ ਉਹਦਾ ਜਿਹੜਾ ਫਲ ਹੈ, ਨਦੀ ਦੇ ਕਿਨਾਰੇ ਬਹਿ ਕੇ ਤਪ ਕਰਨ ਦਾ ਫਲ, ਉਹ ਲੱਖ ਹੈ, ਉਹ ਸੌ, ਉਹ ਲੱਖ। ਕਹਿੰਦੇ ਤੀਜਾ ਸਥਾਨ ਹੈ ਭਜਨ ਬੰਦਗੀ ਕਰਨ ਦਾ, ਉਹ ਦੇਵ ਸਥਾਨ, ਦੇਵਤਿਆਂ ਦਾ ਥਾਂ। ਜਦੋਂ ਅਸੀਂ ਗੁਰਦੁਆਰਿਆਂ ਸ਼ੁਰੂ ਆਉਂਦੇ ਹਾਂ, ਇਕੱਠੇ ਹੁੰਦੇ ਹਾਂ, ਪਿੱਛੇ ਪਾਸੇ ਕਈ ਥਾਂ ਤੇ ਚਰਨ ਪਾਏ ਹੁੰਦੇ ਨੇ, ਆਪਾਂ ਪੰਜਾਬ ਚ ਜਾਂ ਬਾਹਰ ਕਿਤੇ ਵੇਖੀ, ਕਈ ਗੁਰਦੁਆਰੇ ਸਿਰਫ ਸਾਗਰਾਂ ਦੇ ਉੱਤੇ ਚਰਨ ਪਾਉਣ ਕਾਰਨ ਹੀ ਬਣੇ ਹੋਏ ਨੇ, ਔਰ ਪੁਰਾਣੇ ਦੇਵ ਸਥਾਨ ਜਿਹੜੇ ਨੇ, ਭਾਵੇਂ ਕਾਸ਼ੀ ਹੈ, ਭਾਵੇਂ ਹਰਿਦੁਆਰ ਹੈ, ਭਾਵੇਂ ਵਰਿੰਦਾਵਨ ਹੈ, ਭਾਵੇਂ ਮਥੁਰਾ ਹੈ, ਭਾਵੇਂ ਕੋਈ ਹੈ, ਅਯੁੱਧਿਆ ਹੈ, ਇਹ ਸਾਰੇ ਦੇਵ ਸਥਾਨ। ਉਹਨਾਂ ਥਾਵਾਂ ਤੇ ਜਿਹੜਾ ਭਜਨ ਬੰਦਗੀ ਕਰਨ ਦਾ ਮਹਾਤਮ ਹੈ ਉਹ ਆਉਂਦੇ ਨੇ ਕਰੋੜਾਂ। ਹੁਣ ਇਹ ਦੱਸੋ ਕਿ ਆਪਾਂ ਸਾਰੇ ਗੁਰਦੁਆਰਿਆਂ ਬਾਰੇ ਥੋੜਾ ਬਹੁਤਾ ਜਾਣਦੇ ਹਾਂ ਕਿ ਥਾਂ ਤੇ ਗੁਰੂ ਨਾਨਕ ਦੇਵ ਜੀ ਗਏ ਨੇ, ਕਿ ਥਾਂ ਤੇ ਪੰਜਵੇਂ ਪਾਤਸ਼ਾਹ ਗਏ ਨੇ, ਕਿ ਥਾਂ ਤੇ ਦਸਵੇਂ ਪਾਤਸ਼ਾਹ ਗਏ ਨੇ, ਕਿ ਥਾਂ ਤੇ ਗੁਰੂ ਤੇਗ ਬਹਾਦਰ ਗਏ। ਜਿਹੜੇ ਗੁਰਦੁਆਰੇ ਬਣੇ ਹੋਏ ਨੇ ਸਾਰੇ ਇੱਕ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਂ ਤੇ ਬਣੇ ਹੋਏ ਨੇ। ਉਹ ਦੇਵ ਸਥਾਨ ਹੈ, ਉਹ ਸਤਿਗੁਰੂ ਦਾ ਸਥਾਨ ਹੈ। ਪਰ ਜਿੱਥੇ ਚਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੋਈ, ਪੰਜਵੇਂ ਭਗਵਾਨ ਰਾਮ ਚੰਦਰ ਜੀ ਜਿਸ ਥਾਂ ਤੇ ਜਿਹੜਾ ਨਾ ਚਰਨ ਪਾ ਚੁੱਕੇ ਹੋਣ, ਉੱਥੇ ਉਹਨਾਂ ਹਵਨ ਕੀਤੇ ਹੋਣ ਸ੍ਰੀ ਭੈਣੀ ਸਾਹਿਬ, ਉਸ ਤੋਂ ਵੱਡਾ ਦੇਵ ਸਥਾਨ ਕਿਹੜਾ ਹੋਏ? ਸ੍ਰੀ ਭੈਣੀ ਸਾਹਿਬ, ਸਤਿਗੁਰੂ ਰਾਮ ਸਿੰਘ, ਸਤਿਗੁਰੂ ਹਰੀ ਸਿੰਘ, ਸਤਿਗੁਰੂ ਪ੍ਰਤਾਪ ਸਿੰਘ, ਸਤਿਗੁਰੂ ਜਗਜੀਤ ਸਿੰਘ। ਇਸ ਕਰਕੇ ਆਪਣੇ ਚੋਂ ਵੀ ਕਈ ਹਿੰਮਤੀ ਉੱਦਮੀ ਜਪ ਰਹੇ ਹੋ ਭੈਣੀ ਸਾਹਿਬ ਚਲੇ ਜਾਂਦੇ। ਸੋ ਉਸ ਸਥਾਨ ਦਾ ਉਹ ਮਹੱਤਵ ਹੈ ਕਿ ਜਦੋਂ ਤੁਸੀਂ ਉਸ ਦੇਵ ਸਥਾਨ ਤੇ ਜਾ ਕੇ ਤਪ ਕਰਦੇ ਜੇ, ਉਸ ਤਪ ਦਾ ਮਹਾਤਮ ਜਿਹੜਾ ਨਾ ਕਰੋੜਾਂ ਗੁਣ। ਸੋ ਆਪਾਂ ਜਿਹੜਾ ਵੀ ਜਿੱਥੇ ਜਾ ਕੇ ਜਪ ਕਰਨੇ ਆ, ਉਹ ਜਪ ਆਪਾਂ ਅੰਦਰ ਵੱਲ ਨੂੰ ਜਾਣ ਵਾਸਤੇ ਕਰਨੇ ਆ, ਆਪਣੇ ਵਾਸਤੇ ਕਰਨੇ ਆ। ਜਿਹੜਾ ਤੁਸੀਂ ਰਸਨਾ ਲਾ ਕੇ ਭਜਨ ਕਰਨੇ ਆ, ਰਸਨਾ ਹਿਲਾ ਕੇ, ਉਹ ਵੀ ਇਸ ਕਰਕੇ ਕਰਨੇ ਆ ਕਿ ਸਾਡੇ ਉਹ ਅਕਾਲ ਪੁਰਖ ਦਾ ਸਿਮਰਨ ਸਾਡੇ ਮਨ ਤੇ ਵਸੇ, ਔਰ ਇਸ ਦੇ ਨਾਲ ਹੀ ਅਸੀਂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਸਤਿਗੁਰੂ ਸੱਚੇ ਪੁਰਖਾ ਕਿਰਪਾ ਕਰੋ, ਆਪ ਜੀ ਦੇ ਚਰਨਾਂ ਬਣ ਰਹੇ, ਆਪ ਦੇ ਚਰਨਾਂ ਪੀਤ ਬਣੀ ਜਾਏ, ਆਪ ਦਾ ਦਿੱਤਾ ਨਾਮ ਸਾਡੇ ਮਨ ਤੇ ਵਸੇ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।